दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि बंगाल तो जेड़े सिख ने बादले दा थान अर्पण कीता सी उसने सतगुरु सच्चे पातशाह जी नूं दस्या कि सच्चे पातशाह पहलां ते साडे इलाके दे विचों बलाकी दास मसंद उगराही लिया करदा सी उहदी मौत तो बाद दो मसंद उत्थों दीआं चीजां नूं लै के आउंदे ने दोवें सके भरा ने इक दा नाम चाया है दूसरे दा नाम माया है चाया से हथ सच्चे पातशाह मैं वो पहला थान भेजा से कल इथों तक कथा पहुंचे से अज इथों अगे मैं प्रारंभ करदा हां। बहुत तागीद कीन मैं देत अर पौ जाते गुरु नकेत ओ सिख कहिंदा कि सच्चे पातशाह मैं ते बड़ी ताकीद कीती सी के तू सतगुरु सच्चे पातशाह जी दे चरणा दे विच इस मेरे भेजे हुए थान नूं अर्पण करी निकट हकार बूझिए ताही दियो बादला किस कर माही सिख कहिंदा कि सच्चे पातशाह उस मसंद नूं अपने कोल बुला के पुछो कि उसने किथे रखे सुनत प्रभु कै कोप विसाला कर हुकम यानो तत काला ग्रंथाकार भाई संतोख सिंह जी लिखदे ने कि सतगुरां ने जदों इस तरह दी वार्ता सुनी ते सतगुरु सच्चे पातशाह जी नूं बड़ा उस मसंद चाहे दे उत्ते गुस्सा आया ते सतगुरां ने हुक्म कीता कि छेती तों छेती चाहे नूं फड़ के साडे दरबार दे विच हाजिर करो गयो सुपट बैठे जह पायो आन सभा में सोठ है रायो सतगुरां दा सूरमा गया है छेती पहुंचया है चाहे मसंद दे कोल ते उस नूं जाके देखिया जिथे कि ओ बैठा होया सी वो जो कहां थान तैं आना तिस छिन एक सिख गुरु बखाना जेड़ा सतगुरां दा भेजिया होया सिख सी ओ छेती तों छेती ही चाहे मसंद नूं सतगुरां दे कोल सभा दे विच लै के पहुंच गया बूझो कहां थान तैं आना सतगुरु सच्चे पातशाह जी ने पुछया कहां थान तैं आना भाव के जेड़ा तूं थान इस सिख तों लै के आया सी ओ थान कपड़े दा किथे तिस छिन एक सिख ऊच बखाना इस तों पहलां ਕਿ ਚਾਇਆ ਮਸੰਦ ਉਸ ਦੇ ਬਾਰੇ ਕੁਝ ਦੱਸਦਾ। ਲਾਗੋ ਹੀ ਬੈਠੇ ਹੋਏ ਇੱਕ ਸਿੱਖ ਨੇ ਇਸ ਤਰ੍ਹਾਂ ਆਖਿਆ, ਮਹਾਰਾਜ ਇੱਕ ਦਿਨ ਮੈਂ ਦੇਖਾ, ਪਹਿਰਿਓ ਇਸ ਕੀ ਤ੍ਰਿਆ ਵਸ਼ੇਖਾ। ਹੱਥ ਜੋੜ ਕੇ ਲਾਗੇ ਹੀ ਬੈਠਾ ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ, ਜਿਹੜੇ ਕੱਪੜੇ ਦੇ ਬਾਰੇ ਤੁਸੀਂ ਪੁੱਛ ਰਹੇ ਹੋ, ਮੈਂ ਇੱਕ ਦਿਨ ਦੇਖਿਆ ਸੀ ਕਿ ਉਸ ਕੱਪੜੇ ਦਾ ਬਣਿਆ ਹੋਇਆ ਸੂਟ ਇਸ ਦੀ ਔਰਤ ਨੇ ਪਹਿਨਿਆ ਸੀ। ਚਲੀ ਜਾਤ ਕੀਆ ਵਿਆਹ ਸਮਾਜਾ, ਅੱਧ ਪੁੱਤ ਦੁੱਤ ਬਹੁਤ ਧਨ ਤੇ ਸਾਜਾ। ਕਹਿੰਦਾ ਕਿ ਕਿਸੇ ਦੇ ਵਿਆਹ ਨੂੰ ਵੇਖਣ ਦੇ ਵਾਸਤੇ ਇਸ ਮਸੰਦ ਦੀ ਔਰਤ ਜਾ ਰਹੀ ਸੀ। ਉਸ ਦਿਨ ਮੈਂ ਉਸ ਦੇ ਗਲ ਦੇ ਵਿੱਚ ਇਸੇ ਹੀ ਕੱਪੜੇ ਦਾ ਬਣਿਆ ਹੋਇਆ ਸੂਟ ਪਹਿਨਿਆ ਹੋਇਆ ਦੇਖਿਆ ਸੀ, ਜਿਸ ਕੱਪੜੇ ਨੂੰ ਬਹੁਤਾ ਸਾਰਾ ਧਨ ਲਾ ਕੇ ਹੀ ਖਰੀਦਿਆ ਜਾ ਸਕਦਾ। ਨਹੀਂ ਬੋਲਿਓ ਚਾਇਆ ਧਰਮਾਨ, ਪਾਠੇ ਸੁਪਟ ਤਬ ਤਿਸਕੇ ਪੌਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਇਆ ਮਸੰਦ ਨਾ ਬੋਲਿਆ, ਉਸਨੇ ਚੁੱਪ ਨੂੰ ਧਾਰਨ ਕਰੀ ਰੱਖਿਆ। ਇਸ ਤੋਂ ਬਾਅਦ ਸਤਿਗੁਰਾਂ ਨੇ ਆਪਣੇ ਸਿੱਖ ਨੂੰ ਉਸ ਦੇ ਘਰ ਭੇਜਿਆ ਤਾਂ ਕਿ ਉਸ ਬਾਕੀ ਦੇ ਰਹਿ ਗਏ ਕੱਪੜੇ ਦੀ ਢੂੰਡ ਕੀਤੀ ਜਾ ਸਕੇ। ਖੋਜੋ ਭਲੇ ਨਿਕਾਸਿਓ ਸੋਏ, ਆਨਿਓ ਸਵਾ ਵਿਖੇ ਜਬ ਸੋਏ। ਉਸ ਦੇ ਘਰ ਜਾ ਕੇ ਭਾਲ ਕੀਤੀ ਗਈ, ਉਸ ਸਾਰੇ ਕੱਪੜੇ ਨੂੰ ਲਿਆਂਦਾ ਗਿਆ ਸਤਿਗੁਰਾਂ ਦੀ ਸਭਾ ਦੇ ਵਿੱਚ। ਆਨਿਓ ਸਭਾ ਵਿਖੇ ਜਬ ਸੋਏ, ਭਾਵ ਕੇ ਜਦੋਂ ਦੂਸਰਾ ਕੱਪੜਾ ਉਸ ਸਭਾ ਦੇ ਵਿੱਚ ਲਿਆਂਦਾ ਗਿਆ। ਦੇਖਤ ਸਗਰੇ ਥਾਨ ਮਿਲਾਇਓ, ਦੋਨੋ ਕੋ ਇੱਕ ਸਮਦਰ ਸਾਇਓ। ਤੇ ਦੋਵਾਂ ਥਾਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰਕੇ ਜਦੋਂ ਮਿਲਾਇਆ ਤੇ ਸਾਰਿਆਂ ਨੇ ਦੇਖਿਆ ਕਿ ਬਿਲਕੁਲ ਕੱਪੜਾ ਇੱਕੋ ਜਿਹਾ ਸੀ। ਬਸ ਇੰਨਾ ਫਰਕ ਸੀ, ਇੱਕ ਕੱਪੜਾ ਜਨਾਨੀਆਂ ਦੇ ਪਹਿਨਣ ਵਾਲਾ ਸੀ ਤੇ ਦੂਸਰਾ ਮਰਦਾਂ ਦੇ ਪਹਿਨਣ ਵਾਲਾ ਸੀ, ਪਰ ਕੱਪੜਾ ਬਿਲਕੁਲ ਇੱਕੋ ਜਿਹਾ ਸੀ। ਕੋਈ ਡਿਜ਼ਾਈਨ ਦਾ ਹੋ ਸਕਦਾ ਹੈ ਕਿ ਫਰਕ ਹੋਵੇ। ਕਰ ਉਹ ਕਮੀ ਇਸ ਦੇਹ ਲਟਕਾਏ, ਸਿਰ ਤਰ ਕਰਕੇ ਦੇਹੋ ਸਜਾਏ। ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਇਸ ਚਾਇਆ ਮਸੰਦ ਨੂੰ ਫੜ ਲਓ ਤੇ ਇਸ ਨੂੰ ਪੁੱਠਾ ਟੰਗ ਕੇ ਬਹੁਤੀਆਂ ਸਾਰੀਆਂ ਸਜਾਵਾਂ ਦਿੱਤੀਆਂ ਜਾਣ ਜਿਨ੍ਹੇ ਇੰਨਾ ਵੱਡਾ ਧੋਖਾ ਕੀਤਾ। ਪਾਪ ਬਿਲਾਂਦ ਮਸੰਦਣ ਕਰੇ, ਹੋਹੇ ਪਵਿੱਤਰ ਮਾਰ ਤੋ ਮਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਮਸੰਦ ਨੇ ਉਹ ਵੱਡੇ ਤੋਂ ਵੱਡੇ ਪਾਪ ਕਰਦੇ ਨੇ, ਇਹ ਮਸੰਦ ਤਾਂ ਹੀ ਪਵਿੱਤਰ ਹੋਣਗੇ ਜੇਕਰ ਇਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਸੁਣ ਗੁਰ ਹੁਕਮ ਜਾਟ ਸੋ ਚਾਇਆ, ਗਹਿ ਦੇੜ ਬੰਦ ਦੇਹ ਲਟਕਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਨੂੰ ਸਤਿਗੁਰਾਂ ਦੇ ਸਿੰਘਾਂ ਨੇ ਮੰਨਿਆ ਹੈ ਤੇ ਉਸ ਵੇਲੇ ਉਸ ਚਾਇਆ ਮਸੰਦ ਨੂੰ ਪੁੱਠਾ ਟੰਗ ਦਿੱਤਾ ਰੁੱਖ ਦੇ ਨਾਲ। ਹੁਣ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਸੁਣ ਗੁਰ ਹੁਕਮ ਜਾਟ ਸੋ ਚਾਇਆ, ਗਹਿ ਦੇੜ ਬੰਦ ਦੇਹ ਲਟਕਾਇਆ। ਇਸ ਤੁਕ ਦੇ ਦੋ ਅਰਥ ਲੱਗ ਸਕਦੇ ਨੇ। ਇੱਕ ਤੇ ਅਰਥ ਇਹ ਲੱਗਦਾ ਕਿ ਉਸ ਜੱਟ ਚਾਇਆ ਨੂੰ ਫੜ ਕੇ ਪੁੱਠਾ ਲਟਕਾ ਦਿੱਤਾ, ਜਾਂ ਫਿਰ ਇਹ ਵੀ ਅਰਥ ਲੱਗ ਸਕਦਾ ਕਿ ਉਸ ਚਾਇਆ ਮਸੰਦ ਨੂੰ ਜੱਟਾਂ ਸਿੱਖਾਂ ਨੇ ਪੁੱਠਾ ਟੰਗ ਦਿੱਤਾ। ਦੇ ਸਜਾਏ ਬੰਧਨ ਕਰ ਰਾਖਾ, ਸ਼ਰਧਾਹੀਨ ਸਵਣ ਨੇ ਲਾਖਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੁੱਠਾ ਟੰਗ ਕੇ ਉਹਨੂੰ ਸਜ਼ਾ ਦਿੱਤੀ ਗਈ ਹੈ। ਸ਼ਰਧਾਹੀਨ ਸਵਣ ਨੇ ਲਾਖਾ, ਭਾਵ ਕੇ ਸ਼ਰਧਾ ਤੋਂ ਹੀਣਾ ਸਾਰਿਆਂ ਨੇ ਉਸ ਚਾਇਆ ਮਸੰਦ ਨੂੰ ਜਾਣ ਲਿਆ। ਥੋੜੀ ਦੇਰ ਸਜ਼ਾ ਦੇਣ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਛੱਡ ਦਿੱਤਾ। ਅੰਤ ਮਸੰਦਣ ਕੋ ਗੁਰ ਚਾਹਾ, ਜੇ ਕਰ ਤੇ ਸਿੱਖਣ ਦੁੱਖ ਮਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਸੰਦਾਂ ਦਾ ਖਾਤਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਨਾ ਚਾਹੁੰਦੇ ਨੇ, ਜਿਹੜੇ ਮਸੰਦ ਸਿੱਖਾਂ ਨੂੰ ਬਹੁਤ ਹੀ ਜ਼ਿਆਦਾ ਦੁਖੀ ਕਰਦੇ ਨੇ। ਇੱਕ ਦਿਨ ਸਭਾ ਵਿਖੇ ਗੁਰ ਪੂਰੇ, ਉੱਚੇ ਤਖਤ ਸੁਹਾਵਤ ਰੂਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਸਭਾ ਦੇ ਵਿੱਚ ਪੂਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ ਆਪਣੇ ਉੱਚੇ ਸਿੰਘਾਸਨ ਦੇ ਉੱਤੇ ਤੇ ਬਹੁਤ ਜ਼ਿਆਦਾ ਸੋਭਾ ਪਾ ਰਹੇ ਸਨ। ਸਵਾਂਗੀ ਭਾਂਡ ਆਏ ਕਹਿ ਪਾਸਾ, ਹੁਕਮ ਹੋਏ ਤਾਂ ਕਰੈ ਤਮਾਸ਼ਾ। ਇੰਨੇ ਚਿਰ ਨੂੰ ਸਵਾਂਗੀ ਜਿਹੜੇ ਨੇ, ਜਿਹੜੇ ਭੰਡ ਨੇ, ਜਿਹੜੇ ਕਿ ਨਕਲ ਕਰਨ ਵਾਲੇ ਨਕਲੀ ਜੀ ਨੇ, ਉਹ ਸਤਿਗੁਰਾਂ ਦੇ ਕੋਲ ਆ ਗਏ। ਉਹਨਾਂ ਨੇ ਆਣ ਕੇ ਅਰਜ ਕੀਤੀ, ਹੁਕਮ ਹੋਏ ਤਾਂ ਕਰੈ ਤਮਾਸ਼ਾ। ਉਹ ਕਹਿੰਦੇ ਨੇ, ਸੱਚੇ ਪਾਤਸ਼ਾਹ, ਹੇ ਗਰੀਬ ਨਵਾਜ, ਜੇਕਰ ਤੁਹਾਡਾ ਹੁਕਮ ਹੋਵੇ ਤੇ ਕੋਈ ਤੁਹਾਨੂੰ ਤਮਾਸ਼ਾ ਕਰਕੇ ਦਿਖਾਈਏ। ਸੁਣ ਪ੍ਰਭ ਕਹਿਓ ਮਸੰਦ ਬਣਾਵੋ, ਸਵਾਂਗ ਕਿਰਿਆਇਨ ਕੀ ਦਿਖ ਰਾਵੋ। ਜਦੋਂ ਉਹਨਾਂ ਨਕਲਚੀਆਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਠੀਕ ਹੈ, ਅਸੀਂ ਮਸੰਦਾਂ ਦਾ ਤਮਾਸ਼ਾ ਦੇਖਣਾ ਚਾਹੁੰਦੇ ਹਾਂ, ਭਾਵ ਕਿ ਸਾਰੇ ਦਾ ਸਾਰਾ ਜਿਹੜਾ ਸਾਂਗ ਹੈ ਉਹ ਤੁਸੀਂ ਮਸੰਦਾਂ ਦਾ ਬਣਾ ਕੇ ਦਿਖਾਓ ਕਿ ਮਸੰਦ ਕਿਸ ਤਰ੍ਹਾਂ ਕਿਸੇ ਦੇ ਘਰ ਜਾਂਦੇ ਨੇ ਤੇ ਕੀ ਕੁਝ ਕਰਦੇ ਨੇ, ਇਹ ਸਾਰੀ ਜਿਹੜੀ ਮਸੰਦਾਂ ਦੀ ਖੇਡ ਹੈ ਉਹੀ ਤੁਸੀਂ ਸਾਨੂੰ ਬਣਾ ਕੇ ਦਿਖਾਓ। ਸੁਣਿਆ ਇਸ ਇੱਕ ਬਣਿਓ ਮਸੰਦ, ਜਾਮਾ ਪਾਇਓ ਗਰੇ ਬਿਲੰਦ। ਹੁਣ ਬਹੁਤ ਸਾਰੇ ਭੰਡ ਸਨ, ਬੜੇ ਉਹ ਸਾਂਗ ਕਰਨ ਵਾਲੇ ਨਕਲੀਏ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦੇ ਵਿੱਚੋਂ ਇੱਕ ਮਸੰਦ ਦੇ ਰੂਪ ਨੂੰ ਧਾਰਨ ਕਰ ਗਿਆ, ਭਾਵ ਕਿ ਮਸੰਦ ਬਣ ਗਿਆ, ਜਿਨੇ ਆਪਣੇ ਗਲ ਦੇ ਵਿੱਚ ਬਹੁਤ ਵੱਡਾ ਇੱਕ ਚੋਲਾ ਧਾਰਨ ਕੀਤਾ, ਬਹੁਤ ਹੀ ਜ਼ਿਆਦਾ ਕੀਮਤੀ। ਇਸ ਵਾਰਤਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਆਣ ਭਾਵੀ ਨੇ ਬਲ ਦੀ ਤੇ ਹੋਰ ਬਾਲੀ, ਆਏ ਨਕਲੀਏ ਵਿੱਚ ਦਰਬਾਰ ਦੇਖੋ। ਕੀਤੀ ਅਰਜ ਅਸੀਂ ਨਕਲ ਕਰਨੀ ਚਾਹੁੰਦੇ, ਦੇਹੋ ਆ ਗਿਆ ਤੇ ਖੁਸ਼ੀ ਤਾਰ ਦੇਖੋ। ਅੱਖੀ ਵਾਰਤਾ ਡਿੱਠੀ ਦੀ ਨਕਲ ਕਰਨੀ, ਮਤਲਬ ਇਸ ਦਾ ਆਪ ਵਿਚਾਰ ਦੇਖੋ। ਨਾ ਸੀ ਨਕਲੀ ਅਹਲ ਕਰਤਾਰ ਸਿੰਘਾ, ਸੀ ਮਸੰਦਾਂ ਦੀ ਰੋਜ਼ ਦੀ ਕਾਰ ਦੇਖੋ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਉਹਨਾਂ ਨਕਲਚੀਆਂ ਨੇ ਆਖਿਆ ਕਿ ਨਕਲ ਲਾ ਕੇ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਮਸੰਦ ਕਰਦੇ ਨੇ, ਪਰ ਉਹਨਾਂ ਨੇ ਅੱਖੀਂ ਦੇਖੀ ਹੋਈ ਜਿਹੜੀ ਵਾਰਤਾ ਸੀ ਉਸ ਦੀ ਹੀ ਨਕਲ ਲਾਉਣੀ ਸੀ। ਕਵੀ ਜੀ ਲਿਖਦੇ ਨੇ, ਇਸ ਨੂੰ ਨਕਲ ਆਖਿਆ ਨਹੀਂ ਜਾ ਸਕਦਾ, ਇਹ ਤੇ ਅਸਲ ਹੀ ਗੱਲ ਸੀ ਕਿ ਜੋ ਕੁਝ ਮਸੰਦ ਕਰਦੇ ਸੀ ਉਹਨਾਂ ਨੇ ਉਹੀ ਬਿਆਨ ਕਰਨਾ ਸੀ। ਬੇਸਾ ਸੰਗ ਲੀਨ ਚੜ ਕੋਰੀ, ਚਲਿਓ ਕਾਰ ਯੁਗ ਰਾਹਣ ਓਰੀ। ਹੁਣ ਜਿਹੜੇ ਨਕਲਚੀਏ ਨੇ ਉਹ ਪੂਰਾ ਸਵਾਂਗ ਕਰਕੇ ਦਿਖਾ ਰਹੇ ਨੇ, ਉਸ ਬਣੇ ਹੋਏ ਮਸੰਦ ਨੇ ਵੇਸਵਾ ਨੂੰ ਆਪਣੇ ਨਾਲ ਲਿਆ ਹੈ ਤੇ ਘੋੜੀ ਦੇ ਉੱਤੇ ਚੜ ਗਿਆ, ਨਾਲ ਹੀ ਵੇਸਵਾ ਨੂੰ ਬਿਠਾ ਲਿਆ। ਚਲਿਓ ਕਾਰ ਯੁਗ ਰਾਹਣ ਓਰੀ, ਤੇ ਇਸ ਤਰ੍ਹਾਂ ਉਹਨਾਂ ਨੇ ਡਰਾਮਾ ਕਰਕੇ ਦਿਖਾਇਆ ਕਿ ਜਿਵੇਂ ਮਸੰਦ ਗੁਰੂ ਘਰ ਦੀ ਉਗਰਾਹੀ ਲੈਣ ਦੇ ਵਾਸਤੇ ਜਾ ਰਿਹਾ ਹੋਵੇ। ਸਿੱਖ ਸ਼ਰਧਾਲੂ ਨਿਰ ਤਨ ਕੇ ਕਰ ਉਤਰਿਓ ਜਾਏ ਸੰਗ ਦੁਆ ਨਫਰ। ਕਿਸੇ ਪ੍ਰੇਮੀ ਸਿੱਖ ਸ਼ਰਧਾਲੂ ਦੇ ਘਰ ਦੇ ਵਿੱਚ ਉਹ ਮਸੰਦ ਪਹੁੰਚ ਗਿਆ ਹੈ ਜਿਹੜਾ ਸਿੱਖ ਬੜਾ ਨਿਰ ਤਨ ਹੈ, ਭਾਵ ਕੇ ਬੜਾ ਗਰੀਬ ਹੈ, ਉਹਦੇ ਘਰ ਪਹੁੰਚ ਗਿਆ ਹੈ। ਉਸ ਮਸੰਦ ਦੇ ਨਾਲ ਦੋ ਉਸਦੇ ਨੌਕਰ ਵੀ ਨੇ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੱਕ ਵੱਖਰੇ ਢੰਗ ਦੇ ਨਾਲ, ਥੋੜੇ ਫਰਕ ਦੇ ਨਾਲ ਇਸ ਵਾਰਤਾ ਨੂੰ ਬਿਆਨ ਕਰ ਰਹੇ ਨੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਨਾਲ ਦੀ ਨਾਲ ਬਿਆਨ ਕਰਾਂਗਾ।
ਇੱਕ ਨਕਲੀਆ ਬਣ ਮਸੰਦ ਆਇਆ, ਵੱਡਾ ਢਿੱਡ ਪੁਸ਼ਾਕ ਸੀ ਪਾਈ ਹੋਈ, ਦੋ ਘੋੜੀਆਂ ਦੋ ਵਛੇਰੇ ਪਿੱਛੇ ਜੋੜੀ ਕੁੱਤਿਆਂ ਨਾਲ ਲਾਈ ਹੋਈ। ਦੋ ਤਿੰਨ ਨੌਕਰ ਨਾਲ ਗਏ ਹੋਏ, ਨਾਲ ਕੰਜਰੀ ਇੱਕ ਚੜਾਈ ਹੋਈ। ਇੱਕ ਘਰ ਵੜੇ ਜਾ ਕਰਤਾਰ ਸਿੰਘਾ, ਇਉ ਤਾੜ ਮੁਸ਼ਟੰਡੀ ਬਣਾਈ ਹੋਈ।
ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ, ਇਸ ਤਰੀਕੇ ਦੇ ਨਾਲ ਉਹ ਗਰੀਬ ਸਿੱਖ ਦੇ ਘਰ ਦੇ ਵਿੱਚ ਮਸੰਦ ਪਹੁੰਚਿਆ।
ਡਾਡਾ ਸਿੱਖ ਗਰੀਬ ਕਰਨਾ ਸੀ, ਵਿਹੜੇ ਵਿੱਚ ਜਾ ਨਫ਼ਰ ਨੇ ਆਵਾਜ਼ ਮਾਰੀ। ਉਹਦੀ ਤੀਵੀਂ ਨੇ ਆਖਿਆ ਘਰ ਨਹੀਂ ਜੀ, ਬਾਹਰ ਗਏ ਹੋਏ ਨੇ ਕਿਤੇ ਕੰਮ ਕਾਰੀ। ਅੱਗੋਂ ਬੋਲੇ ਤੁਹਾਡੇ ਘਰ ਗੁਰੂ ਆਏ, ਬੋਲੀ ਸਿੱਖਣੀ ਸਦਕੇ ਲੱਖ ਵਾਰੀ। ਆਣ ਧੀਆਂ ਸਣੇ ਚਰਨੀ ਡਿੱਗ ਪਈ, ਚੰਦ ਚੜ ਗਿਆ ਖੁਸ਼ੀ ਬਹੁਤ ਤਾਰੀ। ਝੱਟ ਪੱਟ ਥਾਂ ਸਾਫ ਕਰ ਡਾਹੇ ਮੰਜੇ, ਆਓ ਬੈਠੋ ਮੈਂ ਜਾਮ ਦੀ ਬਲੇਹਾਰੀ। ਧੰਨ ਭਾਗ ਸਾਡੇ ਗੁਰੂ ਕੇ ਘਰ ਆਏ, ਕੀਤੀ ਅਸਾਂ ਗਰੀਬ ਤੇ ਦਇਆ ਪਾਰੀ। ਉੱਤਰ ਵੇਸਵਾ ਸਣੇ ਮਸੰਦ ਸਾਹਿਬ, ਵੇਖ ਹੋਈ ਵਿਛਾਈ ਹੈ ਬਹੁਤ ਮਾੜੀ। ਚੁੱਕ ਖੇਸ ਦੋ ਤਹੀਆ ਵਗਾ ਮਾਰੇ, ਅਤੇ ਸਿੱਖਣੀ ਨੂੰ ਦੇਣ ਗਾਰੀ। ਗੁਰੂ ਮਾਰੀਏ ਮੈਲੇ ਜੇ ਕੱਪੜੇ, ਸਾਡੇ ਲਾਇਕ ਨਹੀਂ ਆਖ ਬਹੁਤ ਤਾੜੀ। ਲਿਆਈ ਮੰਗੋ ਖੇਸ ਕਰਤਾਰ ਸਿੰਘਾ, ਉਹ ਵਿਸ਼ਾ ਕੀਤੀ ਬਹੁਤ ਮਿੰਨਤ ਦਾਰੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਜਦੋਂ ਮਸੰਦ ਪਹੁੰਚਿਆ, ਉਸ ਵੇਲੇ ਜਿਹੜਾ ਸਿੱਖ ਸੀ ਘਰ ਦਾ ਮਾਲਕ, ਉਹ ਘਰ ਨਹੀਂ ਸੀ, ਉਹਦੀ ਸਿੱਖਣੀ ਸੀ। ਉਸ ਦੀ ਸਿੱਖਣੀ ਨੇ ਬੜਾ ਆਦਰ ਮਾਣ ਸਤਿਕਾਰ ਕੀਤਾ, ਮੰਜੇ ਡਾਹ ਦਿੱਤੇ, ਖੇਸ ਵਿਛਾ ਦਿੱਤੇ, ਪਰ ਉਹਨੇ ਖੇਸ ਵਗਾ ਕੇ ਮਾਰਿਆ ਕਿ ਇਹ ਭੈੜੇ ਜੇ ਮੈੜੇ ਜਿਹੜੇ ਖੇਸ ਨੇ, ਇਹ ਸਾਡੇ ਬਹਿਣ ਦੇ ਲਾਇਕ ਨਹੀਂ ਹਨ। ਫਿਰ ਉਸਨੇ ਗੁਆਂਢੋਂ ਖੇਸ ਮੰਗੇ ਤੇ ਉਹ ਲਿਆ ਕੇ ਵਿਛਾਏ ਤੇ ਬਹੁਤ ਮਿੰਨਤਾਂ ਕੀਤੀਆਂ। ਇਸ ਤਰੀਕੇ ਦੇ ਨਾਲ ਜਿਹੜਾ ਮਸੰਦ ਹੈ ਉਹ ਪਹੁੰਚਿਆ ਗਰੀਬ ਸਿੱਖ ਦੇ ਘਰ। ਭਿੱਖ ਸਿਣ ਤਤ ਸਿਣ ਫਿਕਰ ਉਦਾਰਾ, ਲੀਨ ਰਜਤ ਪਣ ਕਿਤੋਂ ਉਦਾਰਾ। ਇੰਨੇ ਚਿਰ ਨੂੰ ਸਿੱਖ ਵੀ ਘਰ ਆ ਗਿਆ, ਉਸਨੇ ਫਿਰ ਫਿਕਰ ਕੀਤਾ, ਬੜੀ ਚਿੰਤਾ ਕੀਤੀ, ਉਸਨੇ ਕਿਤੋਂ ਇੱਕ ਰੁਪਈਆ ਉਧਾਰਾ ਚੁੱਕਿਆ। ਤਾਰੇ ਆਗੇ ਤਿੰਨ ਬੰਧਨ ਕਰੀ, ਕਾਹੇ ਉਹ ਮਸੰਦ ਹਿਰਦੈ ਰਿਸ ਭਰੀ। ਉਸਨੇ ਇੱਕ ਰੁਪਈਆ ਅੱਗੇ ਰੱਖ ਕੇ ਮੱਥਾ ਟੇਕਿਆ ਮਸੰਦ ਨੂੰ, ਤੇ ਉਸ ਵੇਲੇ ਮਸੰਦ ਬਹੁਤ ਹੀ ਜ਼ਿਆਦਾ ਗੁੱਸੇ ਦੇ ਨਾਲ ਭਰਿਆ। ਕਿਆ ਕੀ ਨਸ ਮੂਰਖ ਤੈ ਇਹ, ਪੰਜ ਰਜਤ ਪਣ ਕਿਉਂ ਨਹੀਂ ਦੇਹ। ਕਹਿੰਦਾ ਮੂਰਖਾ ਕੀ ਕੀਤਾ, ਤੂੰ ਇੱਕ ਰੁਪਈਆ ਮੇਰੇ ਚਰਨਾਂ ਦੇ ਵਿੱਚ ਰੱਖ ਕੇ ਮੱਥਾ ਟੇਕ ਰਿਹਾ। ਕਹਿੰਦਾ ਕਮ ਸੇ ਕਮ ਤੈਨੂੰ ਚਾਹੀਦਾ ਸੀ ਕਿ ਪੰਜ ਰੁਪਈਏ ਮੇਰੀ ਭੇਟਾ ਰੱਖਦਾ। ਗਾਰ ਨਿਕਾਰ ਰਜਤ ਪਣ ਲੈ ਕੇ, ਬਾਰ ਬਦੂ ਦਿਸ਼ ਦਇਓ ਬਗੈ ਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਿੱਖ ਨੇ ਰੁਪਈਆ ਮੱਥਾ ਟੇਕਿਆ ਸੀ, ਉਸ ਨੂੰ ਮਸੰਦ ਨੇ ਚੁੱਕਿਆ ਤੇ ਵਗਾ ਕੇ ਦੂਰ ਉਸ ਨੂੰ ਸੁੱਟ ਦਿੱਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ।
ਅੰਤ ਨੱਕ ਮੂੰਹ ਵੱਟ ਕੇ ਬੈਠ ਗਏ, ਕਹਿਆ ਸਿੱਖਣੀ ਤਾਈ ਸੁਣਾ ਜਲਦੀ। ਪਰ ਮੁੱਠੀਆਂ ਬੇਗਮ ਸਾਹਿਬਾਂ ਨੂੰ, ਨਾਲੇ ਸਿੱਖ ਦੇ ਤਾਈ ਬੁਲਾ ਜਲਦੀ। ਵੱਡੀ ਬੇਟੀ ਨੂੰ ਮੁੱਠੀਆਂ ਭਰਨ ਲਾਇਆ, ਛੋਟੀ ਖੇਤਾਂ ਨੂੰ ਭੇਜੀ ਦੌੜਾ ਜਲਦੀ। ਫੇਰ ਘੂਰ ਦੇ ਘੋੜੀਆਂ ਵਾਸਤੇ ਜੀ, ਸਾਨੂੰ ਪੱਕੀ ਨਿਹਾਰੀ ਦਿਵਾ ਜਲਦੀ। ਕਹਿਆ ਸਿੱਖਣੀ ਨੇ ਕਿਉਂ ਘਰ ਹੈ ਨੀ, ਸਿੱਖ ਲਿਆ ਦੇਗਾ ਹੁਣੇ ਆ ਜਲਦੀ। ਇੰਨੇ ਚਿਰ ਨੂੰ ਸਿੱਖ ਵੀ ਆ ਗਿਆ, ਡਿੱਗਾ ਚਰਨੀ ਸੀਸ ਝੁਕਾ ਜਲਦੀ। ਵੇਖ ਲੱਤ ਮਸੰਦ ਨੇ ਕੱਢ ਮਾਰੀ, ਪਿਛਾਂ ਡਿੱਗਿਆ ਸਿੱਖ ਉਲਟਾ ਜਲਦੀ। ਕਦੇ ਖਾਲੀ ਹੱਥੀ ਮੱਥਾ ਟੇਕੀਏ ਨਾ, ਜਾ ਦਰਸ਼ਨੀ ਪੇਟਾ ਲਿਆ ਜਲਦੀ। ਪੱਲੇ ਕੁਝ ਨਹੀਂ ਸੀ ਗਹਿਣਾ ਸਿੱਖਣੀ ਦਾ, ਗਹਿਣੇ ਪਾਰ ਪਏ ਕਢਾ ਜਲਦੀ। ਖੰਡ ਘਿਓ ਚਾਵਲ ਮੁੱਲ ਲੈ ਆਇਆ, ਲਾਈ ਸਿੱਖਣੀ ਰੋਟੀ ਬਣਾ ਜਲਦੀ ਆਪ ਦਰਸ਼ਨੀ ਪੇਟਾ ਲਿਆ ਰੱਖੀ ਦੋ ਰੁਪਈਏ ਤੇ ਦੁੱਧ ਚਵਾ ਜਲਦੀ ਉਹ ਚੁੱਕ ਮਸੰਦ ਨੇ ਪਰੇ ਸੁੱਟੇ ਪਹਿਲਾਂ ਮੱਖਣੀ ਸਿਰ ਰਖਾ ਜਲਦੀ ਪਾਓ ਮਿਰਚਾਂ ਪਾਵ ਛੇਰਿਆਂ ਨੂੰ ਥੱਕੇ ਆਏ ਨੇ ਪਹਿਲਾਂ ਖਵਾ ਜਲਦੀ ਨਾਲੇ ਕੁੱਤੇ ਰਜਾ ਕਰਤਾਰ ਸਿੰਘਾ ਹੋਇਆ ਹੁਕਮ ਪ੍ਰਸਾਦ ਛਕਾ ਜਲਦੀ
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਬਿਆਨ ਕਰਦੇ ਨੇ ਕਿ ਉਹਨਾਂ ਨੇ ਆਖਿਆ ਕਿ ਜਿਹੜੇ ਅਸੀਂ ਕੁੱਤੇ ਲੈ ਕੇ ਆਏ ਹਾਂ ਇਹਨਾਂ ਨੂੰ ਵੀ ਸਾਡੇ ਨਾਲ ਹੀ ਰਜਾਉਣਾ ਪਵੇਗਾ ਵਗਾ ਕੇ ਜਿਹੜਾ ਰੁਪਈਆ ਮੱਥਾ ਟੇਕਿਆ ਸਿੱਖ ਨੇ ਉਹ ਮਸੰਦ ਨੇ ਦੂਰ ਸੁੱਟ ਦਿੱਤਾ
ਸਿੱਖ ਦੁੱਖ ਪਾਏ ਗਇਓ ਕਰ ਮਾਹੀ ਅਸਨ ਹੇਤ ਕੁਛ ਪਾਵਤ ਨਾਹੀ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਦੁੱਖ ਲੱਗਾ ਸਿੱਖ ਨੂੰ ਪਰ ਘਰ ਦੇ ਵਿੱਚ ਕੋਈ ਵੀ ਚੀਜ਼ ਨਹੀਂ ਸੀ ਜਿਹੜੀ ਕਿ ਛਕਾ ਸਕਦਾ
ਤ੍ਰਿਆ ਕੀ ਨਾਥ ਅਲਪ ਤਨ ਕੇਰੀ ਧਰੀ ਦੁਕਾਨ ਜਾਏ ਤੇ ਸਵੇਰੀ
ਆਪਣੀ ਔਰਤ ਦੀ ਨੱਕ ਦੀ ਪਹਿਨਣ ਵਾਲੀ ਜਿਹੜੀ ਨੱਥ ਸੀ ਉਹਨੂੰ ਦੁਕਾਨ ਦੇ ਉੱਤੇ ਲੈ ਗਿਆ ਤੇ ਉਸ ਨੂੰ ਦੁਕਾਨ ਤੇ ਜਾ ਕੇ ਗਹਿਣੇ ਰੱਖੇ
ਦਾਲ ਉਰਦ ਕੀ ਛਮਕ ਬਣਾਈ ਗੋ ਤੂਮ ਕੇ ਫੁਰਕੇ ਸਮੁਦਾਈ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਕਾਨ ਤੇ ਗਹਿਣੇ ਨੱਥ ਨੂੰ ਰੱਖ ਕੇ ਜਿਹੜੇ ਪੈਸੇ ਮਿਲੇ ਨੇ ਉਹਨਾਂ ਦੀ ਦਾਲ ਖਰੀਦੀ ਹੈ ਆਟਾ ਖਰੀਦਿਆ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਹਾਂ ਦੀ ਦਾਲ ਘਿਓ ਵਿਚ ਭੁੰਨ ਕੇ ਉਸਨੇ ਬਣਾਈ ਤੇ ਕਣਕ ਦੇ ਬਹੁਤੇ ਸਾਰੇ ਫੁਲਕੇ ਲਾਏ ਪ੍ਰਸ਼ਾਦੇ ਬਣਾਏ
ਕਰ ਕੇ ਤਿਆਰ ਗਇਓ ਕਰ ਜੋਰੇ ਅਚੋ ਅਸਨ ਚਲੀਏ ਗ੍ਰਹਿ ਓਰੇ
ਸਾਰਾ ਕੁਝ ਤਿਆਰ ਕਰਕੇ ਮਸੰਦ ਦੇ ਚਰਨਾਂ ਦੇ ਵਿਚ ਸਿੱਖ ਨੇ ਅਰਜ ਕੀਤੀ ਹੈ ਕਿ ਕਿਰਪਾ ਕਰਕੇ ਸਾਡੇ ਬਣੇ ਹੋਏ ਪਕਵਾਨ ਨੂੰ ਤੁਸੀਂ ਗ੍ਰਹਿਣ ਕਰੋ
ਸੁਰਾ ਪਾਣ ਤੇ ਮਸਤ ਮਹਾਨਾ ਘੂਮਤ ਕੀਨੋ ਸਦਨ ਪਿਆਨਾ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਸੰਦ ਨੇ ਬਹੁਤ ਹੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਦੇ ਨਸ਼ੇ ਦੇ ਵਿਚ ਮੱਤਿਆ ਹੋਇਆ ਉਹ ਘੁੰਮਦਾ ਘੁੰਮਦਾ ਹੀ ਤੁਰ ਰਿਹਾ ਸੀ
ਚੌਂਕੀ ਪਰ ਬਿਠਾਏ ਸੋ ਲਿਆਓ ਦੇਖਤ ਕ੍ਰੋਧ ਦਿਓ ਕਰੂਰ ਅਲਾਇਓ
ਸਤਕਾਰ ਦੇ ਨਾਲ ਮਸੰਦ ਨੂੰ ਬਿਠਾਇਆ ਗਿਆ ਇੱਕ ਚੌਂਕੀ ਦੇ ਉੱਤੇ ਉਸ ਨੇ ਛਕਣ ਦੇ ਵਾਸਤੇ ਥਾਲਾ ਪ੍ਰਸ਼ਾਦੇ ਵਾਲਾ ਟਿਕਾ ਦਿੱਤਾ ਜਦੋਂ ਹੀ ਥਾਲੇ ਦੇ ਵੱਲ ਨਿਗਾਹ ਮਾਰੀ ਮਸੰਦ ਨੇ ਤੇ ਬੜੇ ਕ੍ਰੋਧ ਦੇ ਨਾਲ ਉਹ ਫਿਰ ਔਖਾ ਤੇ ਕੌੜਾ ਬੋਲਿਆ
ਕਹਾਂ ਅਸਣ ਗੁਰ ਮਾਰੇ ਆਨਾ ਇਹ ਨਹੀਂ ਖਾਹੇ ਹਮਾਰੇ ਸੋਨਾ
ਅੱਗੋਂ ਵੇਖ ਕੇ ਕਹਿੰਦਾ ਹੈ ਮਸੰਦ ਕਹਿੰਦਾ ਹੈ ਗੁਰੂ ਦੇ ਮਾਰਿਆ ਇਹ ਕੀ ਮੇਰੇ ਖਾਣ ਦੇ ਵਾਸਤੇ ਤੂੰ ਲੈ ਕੇ ਆਇਆ ਹੈ ਕਹਿੰਦਾ ਇਹ ਨਹੀਂ ਹਮਰੇ ਖਾਏ ਸਵਾਨਾ ਜਿਹੜਾ ਤੂੰ ਖਾਣਾ ਮੈਨੂੰ ਖਵਾਉਣ ਦੇ ਵਾਸਤੇ ਲਿਆ ਹੈ ਮਸੰਦ ਕਹਿੰਦਾ ਕਿ ਸਾਡੇ ਤੇ ਕੁੱਤੇ ਵੀ ਐਸੇ ਮਾੜੇ ਖਾਣੇ ਨੂੰ ਨਹੀਂ ਖਾਂਦੇ ਮੈਂ ਤੇਰੀਆਂ ਸੁੱਕੀਆਂ ਰੋਟੀਆਂ ਤੇ ਦਾਲ ਨਹੀਂ ਖਾਵਾਂਗਾ
ਪਾਪੀ ਧੁਵ ਕਰ ਮੈਂ ਗੁਰ ਆਇਓ ਕਹਾਂ ਪਾਉ ਕਰ ਅਸਨ ਆਚਾਇਓ
ਮਸੰਦ ਕਹਿੰਦਾ ਪਾਪੀਆ ਤੇਰੇ ਘਰ ਦੇ ਵਿਚ ਗੁਰੂ ਆਇਆ ਹੋਇਆ ਤੇ ਤੂੰ ਕਿਹੜੀ ਭਾਵਨਾ ਦੇ ਨਾਲ ਕਿਹੜੇ ਪ੍ਰੇਮ ਦੇ ਨਾਲ ਐਸਾ ਖਾਣਾ ਖਵਾਉਣ ਦੀ ਚਾਹ ਰੱਖਦਾ
ਫੁਰਕੇ ਕੂਕਰ ਦਿਸ਼ਾ ਬਗਾਏ ਦਾਰ ਗੇਰ ਤਹ ਦੀਨ ਬਹਾਏ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਫੁਲਕੇ ਸਨ ਜਿਹੜੇ ਪ੍ਰਸ਼ਾਦੇ ਸਨ ਉਹ ਕੁੱਤੇ ਦੇ ਅੱਗੇ ਸੁੱਟ ਦਿੱਤੇ ਤੇ ਦਾਲ ਨੂੰ ਉਸੇ ਵੇਲੇ ਮਸੰਦ ਨੇ ਡੋਲ ਦਿੱਤਾ
ਰਿਸਤੇ ਉਠਿਓ ਸਿੱਖ ਕਰ ਜੋਰਤ ਮਸਤਕ ਟੇਕਤ ਬਹੁਰ ਨਿਹੋਰਤ
ਗੁੱਸੇ ਦੇ ਨਾਲ ਨਾਰਾਜ਼ ਹੋ ਕੇ ਮਸੰਦ ਉਥੋਂ ਤੁਰਨ ਦੇ ਲਈ ਜਦੋਂ ਤਿਆਰ ਹੋਇਆ ਤੇ ਸਿੱਖ ਹੱਥ ਜੋੜ ਕੇ ਮਸੰਦ ਦੇ ਚਰਨਾਂ ਦੇ ਉੱਤੇ ਡਿੱਗਿਆ ਤੇ ਬਾਰ ਬਾਰ ਉਹਨੇ ਬਹੁਤੀਆਂ ਸਾਰੀਆਂ ਬੇਨਤੀਆਂ ਕੀਤੀਆਂ ਅੱਗੋਂ ਸਿੱਖ ਮਸੰਦ ਨੂੰ ਕਹਿੰਦਾ
ਕਹੋ ਆਪ ਸੋ ਅਚਨ ਬਣਾਵੋ ਨਹੀਂ ਉਧਾਰ ਨਿਰ ਧਨ ਮੈਂ ਪਾਵੋ
ਕਹਿੰਦਾ ਕਿ ਮਸੰਦ ਜੀ ਤੁਸੀਂ ਹੁਕਮ ਕਰੋ ਜੋ ਤੁਸੀਂ ਆਖੋਗੇ ਮੈਂ ਉਹ ਤੁਹਾਡੇ ਵਾਸਤੇ
ਪਿਆਰ ਕਰਾਂਗਾ ਤੇ ਤੁਹਾਨੂੰ ਛਕਾਵਾਂਗਾ। ਕਹਿੰਦਾ ਨਹੀਂ ਉਧਾਰ ਨਿਰਧਨ ਮੈਂ ਪਾਵਾਂ। ਕਹਿਣ ਲੱਗਾ ਕਿ ਮੈਂ ਤੇ ਨਿਰਧਨ ਹਾਂ, ਮੈਂ ਤੇ ਬੜਾ ਗਰੀਬ ਹਾਂ, ਮੈਨੂੰ ਤੇ ਕੋਈ ਉਧਾਰ ਵੀ ਡਰਦਾ ਦਿੰਦਾ ਨਹੀਂ ਹੈ, ਕਿਹਨੇ ਮੋੜਨਾ ਨਹੀਂ ਹੈ। ਕਹਿੰਦਾ ਪਰ ਮੈਂ ਹਰ ਇੱਕ ਸੰਭਵ ਯਤਨ ਕਰਾਂਗਾ। ਤੁਸੀਂ ਆਪਣੀ ਮੰਗ ਰੱਖੋ ਕਿ ਤੁਸੀਂ ਖਾਓਗੇ ਕੀ, ਪਰ ਗੁੱਸੇ ਹੋ ਕੇ ਜਾਵੋ ਨਾ। ਕਹਿ ਮਸੰਦ ਸੁਣ ਸਿੱਖ ਹਮਾਰੇ, ਕਰੋ ਤਿਹਾਵਲ ਆਮਖ ਤਿਆਰੇ। ਉਸ ਵੇਲੇ ਉਸ ਪਾਪੀ ਮਸੰਦ ਨੇ ਆਖਿਆ ਕਿ ਸੁਣ ਸਿੱਖਾ, ਮੇਰੇ ਵਾਸਤੇ ਨਾਲੇ ਤੇ ਕੜਾਹ ਪ੍ਰਸ਼ਾਦ ਤਿਆਰ ਕਰ ਤੇ ਨਾਲੇ ਮਾਸ ਦਾ ਖਾਣਾ ਮੰਗਵਾ। ਆਣ ਬਾਰ ਨੀ ਪੂਰ ਸੁਰਾਹੀ, ਚਾਵਲ ਸੂਖਮ ਕਰਤੋ ਖਾਹੀ। ਮਸੰਦ ਕਹਿੰਦਾ ਕਿ ਇੱਕ ਤੇ ਮਾਸ ਲੈ ਕੇ ਆ, ਇੱਕ ਕੜਾਹ ਪ੍ਰਸ਼ਾਦ ਬਣਾ ਤੇ ਤੀਸਰੇ ਨੰਬਰ ਦੇ ਉੱਤੇ ਬਹੁਤੀ ਸਾਰੀ ਪੀਣ ਦੇ ਵਾਸਤੇ ਸ਼ਰਾਬ ਸੁਰਾਹੀ ਦੇ ਵਿੱਚ ਭਰਵਾ ਕੇ ਲਿਆ। ਇਸ ਤੋਂ ਇਲਾਵਾ ਮੇਰੇ ਛਕਣ ਦੇ ਵਾਸਤੇ ਵਧੀਆ ਕਿਸਮ ਦੇ ਲੰਮੇ ਚੌਲ ਬਣਾ, ਇਹ ਜੇਕਰ ਪਕਵਾਨ ਬਣਾਏਗਾ ਤਾਂ ਹੀ ਤੇਰੇ ਘਰ ਦਾ ਮੈਂ ਖਾਵਾਂਗਾ। ਨਤ ਸਿੱਖੀ ਤੇ ਖਾਰਜ ਕਰੋ, ਦੋਸ਼ ਅਨੇਕ ਤੋਹੇ ਪਰ ਤਰੋ। ਤਾੜਨਾ ਕੀਤੀ ਮਸੰਦ ਨੇ ਕਿ ਜੇਕਰ ਤੂੰ ਮੇਰੀ ਗੱਲ ਨਾ ਮੰਨੀ ਤੇ ਮੈਂ ਫਿਰ ਤੈਨੂੰ ਸਿੱਖੀ ਤੋਂ ਖਾਰਜ ਕਰ ਦਵਾਂਗਾ। ਅਨੇਕਾਂ ਪ੍ਰਕਾਰ ਦੇ ਜਿਹੜੇ ਤੇਰੇ ਦੋਸ਼ ਨੇ ਉਹ ਸਤਿਗੁਰਾਂ ਨੂੰ ਜਾ ਕੇ ਦੱਸਾਂਗਾ ਤੇ ਮੈਨੂੰ ਯਕੀਨ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੈਨੂੰ ਸਿੱਖੀ ਤੋਂ ਖਾਰਜ ਕਰ ਦੇਣਗੇ। ਸੁਣ ਸਿੱਖਣ ਕਰ ਜੋਰ ਮਨਾਇਓ, ਨੱਥ ਵੇਚ ਸੋ ਸਗਲ ਬਨਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਿੱਖ ਨੇ ਹੱਥ ਜੋੜੇ ਕਿ ਐਸਾ ਅਨਰਥ ਨਾ ਕਰਿਓ, ਮੈਂ ਸਿੱਖੀ ਤੋਂ ਖਾਰਜ ਨਹੀਂ ਹੋਣਾ ਚਾਹੁੰਦਾ, ਮੈਂ ਸਿੱਖ ਹੀ ਬਣਿਆ ਰਹਿਣਾ ਚਾਹੁੰਦਾ, ਤੁਸੀਂ ਕਿਰਪਾ ਕਰਕੇ ਐਸਾ ਨਾ ਕਰਿਓ। ਹੱਥ ਜੋੜ ਕੇ ਫਿਰ ਕਹਿੰਦਾ ਕਿ ਜੋ ਤੁਸੀਂ ਆਖਿਆ ਮੈਂ ਸਾਰੀਆਂ ਚੀਜ਼ਾਂ ਹਾਜ਼ਰ ਕਰਾਂਗਾ। ਕਵੀ ਜੀ ਲਿਖਦੇ ਨੇ, ਨੱਥ ਵੇਚ ਸੋ ਸਗਲ ਬਣਾਇਓ, ਭਾਵ ਕਿ ਜਿਹੜੀ ਪਹਿਲਾਂ ਨੱਥੋਂ ਨੇ ਗਹਿਣੇ ਰੱਖੀ ਹੋਈ ਸੀ ਉਹਨੂੰ ਫਿਰ ਵੇਚ ਹੀ ਦਿੱਤਾ, ਫਿਰ ਵੇਚ ਕੇ ਉਹਨਾਂ ਪੈਸਿਆਂ ਦੇ ਨਾਲ ਉਹਨੇ ਸਾਰਾ ਕੁਝ ਤਿਆਰ ਕੀਤਾ। ਖਾਇਓ ਬੇਸਵਾ ਸਹਿਤ ਮਸੰਦ, ਤਉ ਤਾੜਨਾ ਕਰਤ ਬਿਲੰਦ। ਭਾਵ ਕੇ ਸਾਰਾ ਕੁਝ ਲਿਆਂਦਾ ਗਿਆ, ਸਾਰਾ ਛਕਿਆ ਛਕਾਇਆ ਉਸ ਮਸੰਦ ਨੇ ਵੇਸਵਾ ਦੇ ਸਮੇਤ, ਪਰ ਤਾਂ ਵੀ ਬਹੁਤਾ ਹੀ ਜ਼ਿਆਦਾ ਤਾੜਿਆ ਮਸੰਦ ਨੇ ਸਿੱਖ ਨੂੰ। ਅਚਵੈ ਮਾਸ ਬਾਰਨੀ ਪੀਵਤ, ਕਰ ਕਰ ਹੁਕਮ ਹੰਕਾਰੀ ਥੀਵਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਲੇ ਮਾਸ ਖਾਈ ਜਾਂਦਾ ਹੈ, ਨਾਲੇ ਸ਼ਰਾਬ ਪੀ ਵੀ ਜਾਂਦਾ ਹੈ ਤੇ ਨਾਲ ਹੁਕਮ ਕਰਕੇ ਹੰਕਾਰੀ ਬਹੁਤਾ ਤਾੜਨਾ ਕਰਦਾ ਹੈ ਉਹ ਸਿੱਖ ਨੂੰ। ਕਹਿਤ ਪਇਓ ਅਬ ਦੇਹ ਬਿਦਾਈ, ਗੁਰੂ ਨਿਕਟ ਜੋ ਲੈ ਕਰ ਜਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਛਕ ਛਕਾ ਲਿਆ ਤੇ ਫਿਰ ਕਹਿੰਦਾ ਕਿ ਸਾਨੂੰ ਵਿਦਾਈ ਦਿਓ, ਪਾਪ ਕੇ ਹੁਣ ਮੈਂ ਜਾਣਾ ਚਾਹੁੰਦਾ ਹਾਂ। ਮਸੰਦ ਕਹਿੰਦਾ ਗੁਰੂ ਨਿਕਟ ਜੋ ਲੈ ਕਰ ਜਾਏ, ਕਹਿੰਦਾ ਹੁਣ ਭੇਟਾ ਦੇ, ਜਿਹੜੀ ਭੇਟਾ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤੇਰੇ ਵੱਲੋਂ ਜਾ ਕੇ ਅਰਪਣ ਕਰਾਂ। ਸਿੱਖ ਸਚਿੰਤ ਸੁਣ ਕੇ ਅਤ ਹੋਵਾ, ਦੇਣ ਹੇਤ ਕੁਛ ਕਰ ਨਹੀਂ ਜੋਵਾ। ਜਦੋਂ ਐਸੀ ਗੱਲ ਮਸੰਦ ਨੇ ਕੀਤੀ ਤੇ ਬੜੀ ਹੀ ਚਿੰਤਾ ਦੇ ਵਿੱਚ ਸਿੱਖ ਡੁੱਬਿਆ। ਮਨ ਦੇ ਵਿੱਚ ਸੋਚਣ ਲੱਗਾ ਕਿ ਹੁਣ ਮੈਂ ਗੁਰੂ ਦੀ ਭੇਟਾ ਦੇ ਵਾਸਤੇ ਕੀ ਭੇਜਾਂ, ਕਿਉਂਕਿ ਘਰ ਦੇ ਵਿੱਚ ਤੇ ਕੋਈ ਵੀ ਚੀਜ਼ ਨਹੀਂ।
ਤਬ ਲਹਿੰਗਾ ਤ੍ਰਿਆ ਕੋ ਲੈ ਗਇਓ, ਏਕ ਰਜਤ ਪਣ ਆਨਤ ਪਇਓ।
ਉਸ ਤੋਂ ਬਾਅਦ ਸਿੱਖ ਨੇ ਆਪਣੀ ਘਰਵਾਲੀ ਦਾ ਕੀਮਤੀ ਲਹਿੰਗਾ ਲਿਆ ਹੈ, ਬਾਜ਼ਾਰ ਦੇ ਵਿੱਚ ਜਾ ਕੇ ਉਸ ਕੀਮਤੀ ਲਹਿੰਗੇ ਨੂੰ ਵੇਚਿਆ, ਇੱਕ ਰੁਪਇਆ ਮਸਾਂ ਮਸਾਂ ਹੀ ਲਹਿੰਗੇ ਦਾ ਮੁੱਲ ਪਿਆ।
ਮਤ ਸੁਰਾ ਕਰ ਦੇਣ ਸੋ ਲਾਗਿਓ, ਦੇਖਤ ਕ੍ਰੋਧ ਮੂੜ ਕੇ ਜਾਗਿਓ।
ਇੱਕ ਰੁਪਈਏ ਨੂੰ ਲੈ ਕੇ ਸਿੱਖ ਘਰ ਪਹੁੰਚਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਰਾਬ ਦੇ ਵਿੱਚ ਮਸਤ ਦੇ ਹੱਥ ਜਦੋਂ ਰੁਪਈਆ ਦੇਣ ਲੱਗਾ ਤੇ ਬੜਾ ਹੀ ਹੋਰ ਜ਼ਿਆਦਾ ਕ੍ਰੋਧ ਚੜਿਆ ਉਸ ਪਾਪੀ ਮਸੰਦ ਨੂੰ।
ਸਿੱਖ ਪਰਿਓ ਪਾਇਨ ਪਰ ਜਵੈ,
ਲਾਤ ਪ੍ਰਹਾਰ ਕਰਤ ਪਾ ਤਵੈ। ਜਦੋਂ ਹੀ ਇੱਕ ਰੁਪਈਆ ਰੱਖ ਕੇ ਉਹਨੇ ਮੱਥਾ ਟੇਕਿਆ ਤੇ ਗੁੱਸੇ ਦੇ ਨਾਲ ਲੱਤ ਮਾਰੀ ਵੱਖੀ ਦੇ ਵਿੱਚ ਤੇ ਪਰਾਂ ਦੂਰ ਸਿੱਖ ਨੂੰ ਸੁੱਟ ਦਿੱਤਾ।
ਤਿਕ ਤਿਕ ਤੈ ਇਹ ਜਨਮ ਗਵਾਇਓ, ਗੁਰ ਕੀ ਕਾਰ ਕਹਾਂ ਇੱਕ ਲਿਆਇਓ।
ਮਸੰਦ ਕਹਿੰਦਾ, ਤਰਕਾਰ ਹੈ, ਲਾਣਤ ਹੈ ਤੇਰੇ ਮਨੁੱਖਾ ਜਨਮ ਨੂੰ, ਤੂੰ ਗੁਰੂ ਦੀ ਪੇਟਾ ਦੇ ਵਾਸਤੇ ਇੱਕ ਰੁਪਈਆ ਦੇ ਰਹੇ।
ਲਿਓ ਰਜਤ ਪਣ ਨਫ਼ਰ ਉਠਾਏ, ਗਾਰ ਨਿਕਾਰਤ ਸਿੱਖ ਕੋ ਜਾਏ।
ਮਸੰਦ ਨੇ ਤੇ ਇਸ ਤਰ੍ਹਾਂ ਦੀ ਗੱਲ ਆਖੀ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਨੌਕਰ ਸੀ ਮਸੰਦ ਦੇ ਨਾਲ, ਉਹਨੇ ਇੱਕ ਰੁਪਈਏ ਨੂੰ ਚੁੱਕ ਲਿਆ, ਫਿਰ ਗਾਲਾਂ ਕੱਢਦਾ ਹੋਇਆ ਮਸੰਦ ਬਾਹਰ ਵੱਲ ਤੁਰਿਆ।
ਬੇਸਵਾ ਕੋ ਕੌੜੀ ਪਰ ਚੱਲਿਓ, ਰਹਿਓ ਬਿਸੂਰਤ ਸਿੱਖ ਦੁੱਖ ਭਰਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਬੇਸਵਾ ਨੂੰ, ਉਸ ਕੰਜਰੀ ਨੂੰ ਜੱਫੀ ਦੇ ਵਿੱਚ ਲੈ ਕੇ ਮਸੰਦ ਘਰੋਂ ਬਾਹਰ ਨਿਕਲਿਆ, ਰਹਿਓ ਬਿਸੂਰਤ ਸਿੱਖ ਦੁੱਖ ਭਰਿਓ। ਪਰ ਦੂਸਰੀ ਤਰਫ ਸਿੱਖ ਬਹੁਤ ਹੀ ਜ਼ਿਆਦਾ ਦੁਖੀ ਹੈ ਤੇ ਦੁੱਖ ਦੇ ਵਿੱਚ ਬਹੁਤ ਹੀ ਜ਼ਿਆਦਾ ਆਰਤ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਕਿ ਕੀ ਕੁਝ ਉਸਨੇ ਤਿਆਰ ਕਰਕੇ ਰੱਖਿਆ ਤੇ ਕਿਸ ਤਰ੍ਹਾਂ ਦਾ ਅੱਗੋਂ ਸਲੂਕ ਕੀਤਾ ਉਸ ਮਸੰਦ ਨੇ।
ਖੀਰ ਫੁੱਲ ਕੇ ਦਾਲ ਤਿਆਰ ਕਰਕੇ ਛਕਣ ਵਾਸਤੇ ਫੇਰ ਬੁਲਾਇਆ ਏ, ਹੱਥ ਵੇਸਵਾ ਦਾ ਹੱਥ ਨਾਲ ਫੜਿਆ, ਆਕੜ ਨਾਲ ਚੌਂਕੇ ਵਿੱਚ ਆਇਆ ਏ। ਥਾਲਾਂ ਵਿੱਚ ਪ੍ਰਸਾਦ ਪਰੋਸ ਕਰਕੇ ਜਾਂ ਸਿੱਖ ਨੇ ਅੱਗੇ ਟਿਕਾਇਆ ਏ, ਵੇਖ ਅੱਗ ਮਸੰਦ ਨੂੰ ਲੱਗ ਗਈ, ਗੁੱਸੇ ਵਿੱਚ ਚਿਹਰਾ ਬਦਲਾਇਆ ਏ। ਗਾਲਾਂ ਕੱਢਦਾ ਸਿੱਖ ਨੂੰ ਰੋ ਭਰਿਆ, ਗੁਰੂ ਮਾਰਿਆ ਕੀ ਬਣਾਇਆ ਏ, ਨਾ ਸ਼ਰਾਬ ਨਾ ਮਹਾਂਪ੍ਰਸਾਦ ਕੀਤਾ, ਇਹ ਬਿਮਾਰਾਂ ਦਾ ਖਾਜ ਪਕਾਇਆ ਏ। ਦਿੰਦਾ ਬਦ ਦਵਾਈਆਂ ਉੱਠ ਟੁਰਿਆ, ਸਿੱਖ ਡਿੱਗ ਚਰਨੀ ਕਗਿਆਇਆ ਏ, ਉਸੇ ਵੇਲੇ ਕੁੱਕੜ ਤੇ ਸ਼ਰਾਬ ਆਂਦਾ, ਉਸ ਪਾਪੀ ਦੇ ਤਾਈ ਰਿਜਾਇਆ ਏ। ਮੁੜ ਫੇਰ ਅਰਦਾਸ ਤੋਂ ਅੜ ਬੈਠਾ, ਪੰਜ ਲੈ ਅਰਦਾਸਾ ਸੁਣਾਇਆ ਏ, ਦਿਨੇ ਉੱਠ ਕੇ ਆਖਿਆ ਤੋਰ ਸਾਨੂੰ, ਪੂਜਾ ਦੇ ਹੁਣ ਜਲਦ ਸੁਧਾਇਆ ਏ। ਦੋ ਆਪ ਲਏ ਇੱਕ ਕੰਜਰੀ ਨੂੰ, ਨਾਲੇ ਨੌਕਰਾਂ ਤਾਈ ਦਿਵਾਇਆ ਏ, ਫੇਰ ਟੁਰਦਿਆਂ ਸਬਰ ਨਾ ਮੂਲ ਕੀਤਾ, ਖੇਸ ਚੁੱਕ ਘੋੜੀ ਉੱਤੇ ਪਾਇਆ ਏ। ਕਹਿਆ ਸਿੱਖਣੀ ਜੀਏ ਤਾਂ ਕਿਸੇ ਦਾ ਏ, ਬਸ ਚੁੱਪ ਕਰ ਚਿੜਕ ਹਟਾਇਆ ਏ। ਖਾ ਘੂਰ ਕੇ ਫੇਰ ਕਰਤਾਰ ਸਿੰਘਾ, ਲਾਂਗਾ ਟੈਰ ਲੈ ਕੂਚ ਬੁਲਾਇਆ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਪੇਸ਼ ਕਰਦੇ ਨੇ ਕਿ ਜਿਹੜਾ ਖੇਸ ਮੰਗ ਕੇ ਗੁਆਂਢੋਂ ਵਿਛਾਇਆ ਸੀ ਉਹ ਵੀ ਘੋੜੀ ਦੇ ਉੱਤੇ ਪਾ ਲਿਆ, ਤੇ ਜੇਕਰ ਸਿੱਖਣੀ ਨੇ ਆਖਿਆ ਕਿ ਤੇ ਮੰਗਵਾ ਹੈ ਤੇ ਉਹਨੂੰ ਘੂਰ ਕੇ ਪਿਛਾਂ ਹਟਾ ਦਿੱਤਾ।
ਕਰ ਕਰ ਸਾਂਗ ਭਾਂਡ ਪਿਖ ਰਾਮ ਹੈ, ਕਿਰਿਆ ਭੇਖ ਸਗਰੀ ਦਿਖ ਰਾਮ ਹੈ।
ਹੁਣ ਸਾਰਾ ਜਿਹੜਾ ਤਮਾਸ਼ਾ ਹੈ, ਸਾਰਾ ਜਿਹੜਾ ਨਾਟਕ ਹੈ, ਇਹ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉਹ ਭਾਂਡ ਨਕਲਚੀਏ ਦਿਖਾ ਰਹੇ ਨੇ, ਤੇ ਜਿਸ ਤਰ੍ਹਾਂ ਦੀ ਕਿਰਿਆ ਹੈ, ਜਿਸ ਤਰ੍ਹਾਂ ਕੁਝ ਕਰਦੇ ਨੇ ਮਸੰਦ, ਉਹ ਸਾਰਾ ਕੁਝ ਹੂ ਬਹੂ ਬਿਆਨ ਕਰਦੇ ਨੇ।
ਚਲੇ ਗਰਭ ਤੇ ਗਾਰ ਨਿਕਾਰਤ, ਏਕ ਭਾਂਡ ਸਿੱਖ ਬਣ ਹੈ ਅਰਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਹੰਕਾਰਿਆ ਹੋਇਆ, ਗਾਲਾਂ ਕੱਢਦਾ ਹੋਇਆ ਜਾ ਰਿਹਾ, ਏਕ ਭਾਂਡ ਸਿੱਖ ਬਣ ਹੈ ਆਰਤ, ਤੇ ਦੂਸਰੀ ਤਰਫ ਇੱਕ ਜਿਹੜਾ ਭਾਂਡ ਹੈ ਉਹਨੇ ਸਿੱਖ ਦੇ ਰੂਪ ਨੂੰ ਧਾਰਨ ਕੀਤਾ ਹੋਇਆ ਤੇ ਉਹ ਬਹੁਤ ਹੀ ਜ਼ਿਆਦਾ ਦੁਖੀ।
ਗੁਰ ਸਮੇਤ ਪਿਖ ਸਭਾ ਅਚੰਬਾ, ਕਰਤ ਮਸੰਦ ਇਤਕ ਬੜ ਦੰਬਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤ ਦੇ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਨਾਟਕ ਨੂੰ ਦੇਖਿਆ ਤੇ ਸੋਚਿਆ ਕਿ ਜਿਹੜੇ ਮਸੰਦ ਨੇ ਇਸੇ ਤਰ੍ਹਾਂ ਦਾ ਵੱਡਾ ਪਖੰਡ ਤੇ ਪਾਪ ਕਰਦੇ ਨੇ। ਸੁਣ ਸਿੱਖਣ ਕੋ ਦੁਖ ਤਿਸ ਕਾਲਾ, ਕਲਗੀ ਤਾਰੀ ਔਰ ਕ੍ਰੋਧ ਬੇਸਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਿੱਖਾਂ ਦੀ ਵਿਥਿਆ ਨੂੰ ਬਹੁਤ ਹੀ ਜ਼ਿਆਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁੱਖ ਮਨਾਇਆ। ਕਲਗੀ ਤਾਰੇ ਔਰ ਕ੍ਰੋਧ ਵਿਸਾਲਾ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਕ੍ਰੋਧ ਦੇ ਵਿੱਚ ਆਏ ਨੇ। ਇਸ ਤੋਂ ਇਲਾਵਾ ਉਹਨਾਂ ਨੇ ਕਿਸ ਤਰ੍ਹਾਂ ਵਿਦਾ ਕੀਤਾ ਸੀ ਮਸੰਦ ਨੂੰ, ਇਹਦੇ ਬਾਰੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ। ਉਹ ਬਦਕਾਰ ਅਗਾਂ ਨੂੰ ਚਲਾ ਗਿਆ, ਚਰਨ ਧੂੜ ਲੈ ਲੈ ਮੱਥੇ ਲਾਣ ਦੋਵੇਂ, ਤਨ ਤਨ ਗੁਰੂ ਤਨ ਤਨ ਗੁਰੂ, ਬਾਰ ਬਾਰ ਹੋ ਖੜੇ ਸੁਣਾਣ ਦੋਵੇਂ। ਸਾਥੋਂ ਸੇਵਾ ਪੁੱਜੀ ਗੁਰੂ ਕਿਆ ਦੀਨੀ, ਉਹ ਗਰੀਬੀ ਉੱਤੇ ਪਛਤਾਣ ਦੋਵੇਂ, ਲੈ ਕੇ ਹੋ ਕੇ ਪਿਛਾਣੂ ਮੁੜ ਆਏ, ਸ਼ੁਕਰ ਦਾ ਕਰਨ ਬਿਆਨ ਦੋਵੇਂ। ਸੁਣ ਸੁਣ ਕੇ ਇਹ ਪ੍ਰਸੰਗ ਸਾਰਾ, ਬਾਜੂ ਗੁਰਾਂ ਦੇ ਫਰਕ ਪਏ ਆਣ ਦੋਵੇਂ। ਇਹ ਸੁਣ ਅਨੀਤ ਕਰਤਾਰ ਸਿੰਘਾ, ਨੇਤਰ ਹੋ ਗਏ ਲਹੂ ਲੁਹਾਣ ਦੋਵੇਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਪ੍ਰਸੰਗ ਐਸਾ ਦੇਖਿਆ ਤੇ ਸਤਿਗੁਰਾਂ ਦੇ ਬਾਜੂ ਡੋਲੇ ਫਰਕੇ ਨੇ, ਤੇ ਗੁੱਸੇ ਦੇ ਨਾਲ ਸਤਿਗੁਰਾਂ ਦੇ ਨੇਤਰ ਲਾਲ ਹੋ ਗਏ। ਰਖਤ ਨੇਤਰ ਕਰ ਹੁਕਮ ਵਖਾਨਾ, ਭਾਵ ਕੇ ਸਤਿਗੁਰਾਂ ਦੇ ਗੁੱਸੇ ਦੇ ਨਾਲ ਨੇਤਰ ਪੂਰੇ ਲਾਲ ਨੇ। ਦੇਖ ਸੁਣ ਮਸੰਦਾਂ ਦੇ ਕਾਰਨਾਮੇ, ਕੋਪ ਵਿੱਚ ਸਤਿਗੁਰੂ ਜੀ ਆਉਂਦੇ ਨੇ, ਇਹ ਮਸੰਦ ਅੰਨੇ ਹੋਏ ਤਾਣ ਖਾ ਕੇ, ਪਾਪੀ ਬੜੇ ਕੁਕਰਮ ਕਮਾਉਂਦੇ ਨੇ। ਸਿੱਖ ਇਹੋ ਜਿਹੇ ਸਿਦਕ ਨੂੰ ਪਾਲਦੇ ਨੇ, ਇਹ ਇਉਂ ਕਰਤੂਤ ਖਿੰਡਾਉਂਦੇ ਨੇ, ਹੈ ਮਾਲੂਮ ਹੁੰਦਾ ਬਾਹਰ ਜਾ ਕਰਕੇ, ਗੁਰ ਸਿੱਖਾਂ ਨੂੰ ਬੜਾ ਸਤਾਉਂਦੇ ਨੇ। ਇਹ ਤਾਂ ਪੰਥ ਨੂੰ ਹੈ ਪਾਰਾ ਕੌਣ ਲੱਗਾ, ਵਾਦਾ ਕਰਨ ਦੇ ਥਾਂ ਘਟਾਉਂਦੇ ਨੇ। ਇਹ ਵੀ ਰੋਗ ਹੈ ਸਮਝ ਕਰਤਾਰ ਸਿੰਘਾ, ਪਰ ਇਲਾਜ ਦਾ ਫਿਕਰ ਦੁੜਾਉਂਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਪੰਥ ਨੂੰ ਘੁਣ ਬਣ ਕੇ ਇਹ ਤੇ ਮਸੰਦ ਖਾਈ ਜਾ ਰਹੇ ਨੇ। ਸਤਿਗੁਰੂ ਜੀ ਵਿਚਾਰਦੇ ਨੇ ਇਹ ਤੇ ਰੋਗ ਬਣ ਕੇ ਪੰਥ ਨੂੰ ਲੱਗੇ ਹੋਏ ਨੇ, ਇਸ ਰੋਗ ਦਾ ਇਲਾਜ ਕਰਨਾ ਹੀ ਪਵੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਤਰ੍ਹਾਂ ਹੁਕਮ ਕੀਤਾ, ਰਖਤ ਨੇਤਰ ਕਰ ਹੁਕਮ ਬਖਾਨਾ, ਗਹੋ ਮਸੰਦਨ ਜੋ ਜਿਸ ਥਾਨਾ। ਗੁੱਸੇ ਭਰੇ ਨੇਤਰਾਂ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਛੇਤੀ ਤੋਂ ਛੇਤੀ ਮਸੰਦਾਂ ਨੂੰ ਜਿੱਥੇ ਕੋਈ ਲੱਭਦਾ ਹੈ ਕੈਦ ਕੀਤਾ ਜਾਵੇ। ਮੁਸ਼ਕੈ ਦੈਦ ਆਨੋ ਜਾਏ, ਬੰਦ ਕੈਦ ਮੈਂ ਦੇਹੋ ਸਜਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੁਸ਼ਕਾਂ ਦੇ ਕੇ ਸਾਰਿਆਂ ਨੂੰ ਬੰਨਿਆ ਜਾਵੇ ਤੇ ਕੈਦ ਦੇ ਵਿੱਚ ਸੁੱਟ ਕੇ ਸਜਾਵਾਂ ਦਿੱਤੀਆਂ ਜਾਣ। ਪ੍ਰਾਣ ਸਮਾਨ ਸਿੱਖ ਮਮ ਪਿਆਰੇ, ਇਤੋਂ ਕਸ਼ਟ ਦੀਨਸ ਹਥਿਆਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਪ੍ਰਾਣਾਂ ਤੋਂ ਵੀ ਪਿਆਰੇ ਜਿਹੜੇ ਮੇਰੇ ਸਿੱਖ ਨੇ, ਉਹਨਾਂ ਨੂੰ ਇੰਨੇ ਵੱਡੇ ਕਸ਼ਟ ਇਹ ਹਥਿਆਰੇ ਪਾਪੀ ਮਸੰਦ ਦੇ ਰਹੇ ਨੇ। ਤਉ ਤਨ ਸਿੱਖ ਸਿੱਖੀ ਰਾਖੇ, ਸਹਿ ਸੰਕਟ ਗੁਰ ਸ਼ਰਨ ਸੋ ਕਾਂਖੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤਾਂ ਵੀ ਧੰਨ ਨੇ ਮੇਰੇ ਪਿਆਰੇ ਸਿੱਖ, ਜਿਹੜੇ ਕਿ ਇੰਨੇ ਸੰਕਟ ਨੂੰ ਸਹਾਰਨ ਦੇ ਬਾਵਜੂਦ ਵੀ ਆਪਣੀ ਸ਼ਰਧਾ ਨੂੰ ਨਹੀਂ ਤੋੜਦੇ ਤੇ ਮੇਰੇ ਚਰਨਾਂ ਦੇ ਵਿੱਚ ਪਹੁੰਚਣ ਦੀ ਚਾਹ ਰੱਖਦੇ ਨੇ। ਕਿਉਂਕਿ ਮੈਂ ਅੱਗੇ ਵੀ ਬਹੁਤੀ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਮਸੰਦਾਂ ਦਾ ਆਦਰ ਮਾਣ ਤੇ ਸਤਿਕਾਰ ਇੰਨਾ ਸੀ ਜਿੰਨਾ ਕਿ ਸਵੈਮ ਸਤਿਗੁਰਾਂ ਦਾ ਸੀ। ਭਾਵ ਕਿ ਜਿਹਦੇ ਵੀ ਘਰ ਦੇ ਵਿੱਚ ਕੋਈ ਮਸੰਦ ਚਲਿਆ ਜਾਂਦਾ ਸੀ ਤੇ ਸਿੱਖ ਇਹ ਸਮਝਦਾ ਸੀ ਕਿ ਗੁਰੂ ਗੋਬਿੰਦ ਸਿੰਘ ਹੀ ਮੇਰੇ ਘਰ ਦੇ ਵਿੱਚ ਆ ਗਏ ਨੇ, ਜਾਂ ਜਿਹੜੇ ਵੀ ਮੌਕੇ ਤੇ ਜਿਹੜੇ ਗੁਰੂ ਹਾਜ਼ਰ ਨਾਜ਼ਰ ਹੁੰਦੇ ਸਨ ਉਹਦੇ ਘਰ ਦੇ ਵਿੱਚ ਆ ਜਾਣ, ਇੰਨਾ ਹੀ ਸਤਿਕਾਰ ਸੀ। ਇਹ ਸਾਰੇ ਦਾ ਸਾਰਾ ਸਤਿਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੀ ਬਖਸ਼ਿਆ ਹੋਇਆ ਸੀ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਹਾਨੂੰ ਮੇਰੇ ਪਿਆਰੇ ਸਿੱਖ ਨੇ ਜਿਹੜੇ ਕਿ ਮੇਰੇ ਥਾਪੇ ਹੋਏ ਵਸੰਦਾਂ ਦਾ ਮੇਰੇ ਜਿੰਨਾ ਹੀ ਸਤਿਕਾਰ ਕਰਦੇ ਨੇ, ਭਾਵੇਂ ਕਿ ਸੰਕਟਾਂ ਨੂੰ ਦੁੱਖਾਂ ਨੂੰ ਪਾਉਂਦੇ ਨੇ ਤਾਂ ਵੀ ਸ਼ਰਧਾ ਤੋਂ ਡੋਲਦੇ ਨੇ।
ਖੋਟੇ ਕਰਮ ਕਰਤ ਨਿਤ ਰਹੇ, ਅਬ ਲੋ ਨਹੀਂ ਕੁਚਾਲਿਨ ਲਹੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਸ਼ੁਰੂ ਤੋਂ ਲੈ ਕੇ ਇਹਨਾਂ ਨੇ ਬਹੁਤੇ ਸਾਰੇ ਖੋਟੇ ਤੇ ਮਾੜੇ ਕਰਮ ਕੀਤੇ ਨੇ,
ਅਬਲੋ ਨਹੀਂ ਕੁਚਾਲ ਇਨ ਲਹੇ,
ਭਾਵ ਕਿ ਹੁਣ ਤੱਕ ਇਹਨਾਂ ਦੀ ਕੁਚਾਲ ਵੱਲ ਨਹੀਂ ਦਿੱਠਾ ਸਿੱਖਾਂ ਨੇ, ਭਾਵ ਕਿ ਸਿੱਖਾਂ ਨੇ ਇਹ ਨਹੀਂ ਦੇਖਿਆ ਕਿ ਮਸੰਦ ਕੀ ਕਰਤੂਤਾਂ ਕਰਦੇ ਨੇ। ਜੋ ਮਸੰਦ ਕਹਿੰਦੇ ਨੇ ਸੰਗਤ ਉਹੀ ਮੰਨਦੀ।
ਚਹੁੰ ਦਿਸ਼ਨ ਮੈਂ ਲਿਖੇ ਪਠਾਏ, ਦੂਰ ਦੂਰ ਤੇ ਗਹਿ ਗਹਿ ਲਿਆਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਲਾਗੇ ਲਾਗੇ ਦੇ ਮਸੰਦ ਸਨ ਉਹਨਾਂ ਸਾਰਿਆਂ ਨੂੰ ਜਦੋਂ ਫੜ ਲਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਰੇ ਦਿਸ਼ਾਵਾਂ ਦੇ ਵਿੱਚ ਹੁਕਮਨਾਮੇ ਲਿਖ ਲਿਖ ਕੇ ਸਿੱਖਾਂ ਨੂੰ ਭੇਜਿਆ ਕਿ ਦੂਰਾਂ ਦੂਰਾਂ ਤੋਂ ਫੜ ਕੇ ਮਸੰਦਾਂ ਨੂੰ ਲਿਆਂਦਾ ਜਾਵੇ।
ਬੰਦ ਬੰਦ ਕਰ ਬ੍ਰਿੰਦ ਮਸੰਦਨ, ਦੁੱਖ ਬਿਲਾਂਦ ਦੇ ਕਰੇ ਨਿਕੰਦਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਰਾਂ ਦੂਰਾਂ ਤੋਂ ਫੜ ਕੇ ਮਸੰਦਾਂ ਨੂੰ ਲਿਆਂਦਾ ਗਿਆ, ਬਣ ਬਣ ਕੇ ਮਸੰਦਾਂ ਨੂੰ ਦੁੱਖ ਬਿਲੰਦ ਦੇ ਵੱਡੇ ਵੱਡੇ ਦੁੱਖ ਦਿੱਤੇ ਗਏ, ਕਰੇ ਨਿਕੰਦਨ ਤੇ ਉਹਨਾਂ ਮਾੜਿਆਂ ਮਸੰਦਾਂ ਦਾ ਖਾਤਮਾ ਕੀਤਾ ਗਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਮਸੰਦਾਂ ਦੀ ਸੋਧਨਾ ਦੇ ਬਾਰੇ ਆਪਣਾ ਮਤ ਇਸ ਤਰ੍ਹਾਂ ਪੇਸ਼ ਕਰਦੇ ਨੇ।
ਜਿਸ ਘਰ ਦੇ ਖੋਟੇ ਵਜ਼ੀਰ ਹੋਵਣ, ਸਦਾ ਉਹ ਨੁਕਸਾਨ ਉਠਾਏ ਬਹੁਤੇ। ਗੁਰੂ ਘਰ ਮਸੰਦ ਮੁਖ ਤਿਆਰ ਮੁੱਢੋ, ਮਾਲਦਾਰ ਹੋਏ ਤਨ ਕਮਾਏ ਬਹੁਤੇ। ਸ਼ਰਧਾ ਪ੍ਰੇਮ ਤੇ ਖੌਫ ਨਾ ਬਹੁਤਿਆਂ ਨੂੰ, ਰਹੇ ਆਪ ਨੂੰ ਗੁਰੂ ਕਹਾਏ ਬਹੁਤੇ। ਅੱਗੇ ਇਸੇ ਤਰ੍ਹਾਂ ਜਾਂਦੀ ਨਿਭਦੀ ਸੀ, ਇਸੇ ਲਈ ਹੰਕਾਰ ਵਿੱਚ ਆਏ ਬਹੁਤੇ। ਇਹ ਸਤਿਗੁਰੂ ਜੀ ਰਾਜਨੀਤ ਗਿਆਤਾ, ਇਹਨਾਂ ਨਵੇਂ ਪ੍ਰਸੰਗ ਰਚਾਏ ਬਹੁਤੇ। ਵੇਖ ਸੁਣ ਮਸੰਦਾਂ ਦੇ ਕੰਮ ਭੈੜੇ, ਦੂਤ ਦੇਸੀ ਪਰਦੇਸੀ ਦੁੜਾਏ ਬਹੁਤੇ। ਇਕੱਠੇ ਕਰ ਲੈ ਸਾਰੇ ਨਾਲ ਯੁਕਤੀ, ਬੰਦੋਬਸਤ ਮੁੜਿਓ ਕਰਾਏ ਬਹੁਤੇ। ਕਈ ਤੇਲ ਪਾ ਪਾ ਕੇ ਸਾੜ ਦਿੱਤੇ, ਫੜ ਫੜ ਹੀ ਮਾਰ ਖਪਾਏ ਬਹੁਤੇ। ਕਈ ਕੱਢੇ ਮਸੰਦਿਓ ਕਰ ਖਾਰਜ, ਬਨ ਮੁਸ਼ਕਾਂ ਮਾਰ ਕੁਟਾਏ ਬਹੁਤੇ। ਕਈ ਮੰਗ ਮੁਆਫੀਆਂ ਛੁੱਟ ਗਏ, ਅੱਗੋਂ ਵਾਸਤੇ ਖੂਬ ਧਮਕਾਏ ਬਹੁਤੇ। ਜਿਹੜੇ ਬੇਕਸੂਰ ਸਬੂਤ ਹੋਏ, ਸਿਰੇ ਪਾਓ ਇਨਾਮ ਦਵਾਏ ਬਹੁਤੇ। ਇਸੇ ਤਰ੍ਹਾਂ ਕੀਤੀ ਸੋਧ ਸਾਰਿਆਂ ਦੀ, ਦਬ ਦਵੇ ਪਾ ਗੁਰਾਂ ਡਰਾਏ ਬਹੁਤੇ। ਚੂ ਕਰਨ ਜੋਗਾ ਕੋਈ ਛੱਡਿਆ ਨਾ, ਕਾਰਦਾਰ ਹੀ ਸਿੰਘ ਬਣਾਏ ਬਹੁਤੇ। ਮਹਾਬਲੀ ਸਤਿਗੁਰੂ ਕਰਤਾਰ ਸਿੰਘਾ, ਰੰਗ ਹੋਰ ਦੇ ਹੋਰ ਪਲਟਾਏ ਬਹੁਤੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਈਆਂ ਨੂੰ ਤੇਲ ਪਾ ਪਾ ਕੇ ਫੂਕ ਦਿੱਤਾ, ਸਾੜ ਦਿੱਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਵੀ ਇਹ ਬਚਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 1100 ਮਸੰਦ ਰਾਮ ਰਾਏ ਦਾ ਸਾੜਿਆ ਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੇ 2200 ਮਸੰਦਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇਲ ਪਾ ਪਾ ਕੇ ਫੂਕ ਦਿੱਤਾ, ਭਾਵ ਕਿ ਸਾਰੇ ਮਸੰਦ ਤੇ ਭੈੜੇ ਨਹੀਂ ਸਨ, ਪਰ ਜਿਹੜੇ ਭੈੜੇ ਸਨ, ਜਿਹੜੇ ਮਾਰੇ ਸਨ, ਉਹਨਾਂ ਨੂੰ ਬਹੁਤੀਆਂ ਸਾਰੀਆਂ ਸਜਾਵਾਂ ਦਿੱਤੀਆਂ ਗਈਆਂ। ਇੱਥੋਂ ਤੱਕ ਇਤਿਹਾਸਾਂ ਦੇ ਵਿੱਚ ਲਿਖਿਆ ਹੋਇਆ ਕਿ ਤੇਲ ਪਾ ਪਾ ਕੇ ਉਹਨਾਂ ਮਸੰਦਾਂ ਨੂੰ ਸਾੜ ਦਿੱਤਾ, ਜਿਨ੍ਹਾਂ ਦੀ ਗਿਣਤੀ ਇਤਿਹਾਸਕਾਰ 2200 ਕਰਦੇ ਨੇ। 1100 ਮਸੰਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਮ ਰਾਏ ਦੇ ਸਾੜੇ ਸਨ ਤੇ 2200 ਮਸੰਦ ਜਿਹੜੇ ਭੈੜੇ ਸਨ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾੜੇ ਸਨ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁੱਖ ਬਿਲੰਦ ਦੇ ਕਰੇ ਨਿਕੰਦਨ। ਵੱਡੇ ਵੱਡੇ ਭਾਰੇ ਦੁੱਖ ਦੇ ਕੇ ਮਸੰਦਾ ਭੈੜਿਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਨਾਸ਼ ਕਰ ਦਿੱਤਾ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ। ਅੱਗੋਂ ਜਿਹੜੇ ਮਸੰਦ ਬਚੇ ਨੇ, ਜਿਹੜੇ ਕਿ ਚੰਗੇ ਨੇ, ਉਹਨਾਂ ਮਸੰਦਾਂ ਦਾ ਜਿਹੜਾ ਖੁਲਾਸਾ ਹੈ ਅੱਗੇ ਅਗਲੇ ਅਧਿਆਇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਕਰਨਗੇ ਕਿ ਕਿਹੜੇ ਕਿਹੜੇ ਮਸੰਦ ਸਨ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਤੇ ਕਿਹੜੇ ਕਿਹੜੇ ਕਾਰਨਾਂ ਕਰਕੇ ਬਖਸ਼ਿਆ, ਇਹਦਾ ਵੀ ਜ਼ਿਕਰ ਕਵੀ ਸੰਤੋਖ ਸਿੰਘ ਜੀ ਅੱਗੇ ਕਰਨਗੇ। ਮੈਂ ਸਾਧ ਸੰਗਤ ਦੇ ਸਨਮੁਖ ਉਸੇ ਤਰ੍ਹਾਂ ਬਿਆਨ ਕਰਾਂਗਾ ਜਿਵੇਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾਂ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਕੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।
ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆਂ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨੋ ਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲੋ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।